The path of knowledge is the way to Jannah. The path of knowledge is the way to Jannah.
Alhamdulillahi Rabbil Alameen. Wassalatu wassalamu ala Sayyidil Mursaleen. Amma ba'd. فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله Devious of Madani channel, there are countless virtues to recite Durood-e Pak on the Prophet sallallahu alaihi wasallam, especially on the blessed day of Friday. The beloved Rasul sallallahu alaihi wasallam has said, whoever sent peace and blessings upon me 200 times on the blessed day of Friday, Allah azza wa jal will forgive his 200 years sins. Sallu alal Habib sallallahu ta'ala ala Muhammad sallallahu alaihi wasallam. Today our topic is Hajj is a great pillar of Islam. We all know, alhamdulillah, there are five pillars of Islam, and one of them is Hajj, and is a very important pillar of Islam, inshallah. Today we will discuss about Hajj, the Wakuf-e Arafah, Wakuf-e Muzdalifah, what actually Hajj is, inshallah. Bilal Madani, mashallah, Hafiz Bhai and Harun Bhai, inshallah, will deliver wisdom inshallah, pearls of wisdom, inshallah. Aur muskura bhi rahe, اور مسکرانا سنت بھی ہے ماشاءاللہ چلے اللہ اور حکمتوں کا نزول فرمائے اور ان کو جو ہے وہ بھار عطا فرمائے We'll start with the recitation of Holy Quran inshallah
اعوذ باللہ من الشیطان الرجیم بسم اللہ الرحمن الرحیم ألم نشرح لك صدرك ووضعنا عنك وزرك الذي أنقض ظهرك ورفعنا لك ذكرك فإن مع العسر يسرا إن مع العسر يسرا فإذا فرغت فانصب وإلى ربك فارغب صدق الله العظيم صلى الله عليك يا رسول الله وسلم عليك يا حبيب الله پھر کے گلی سب کی کھائے کیوں دل کو جو عقل دے خدا تیری گلی
Beautiful topic. Millions and million Ashkani Rasool every year they travel to for this blessed journey. It's a lifetime journey. Inshallah, today we'll discuss about the beautiful pillar of Islam, which is Hajj. Inshallah, we'll start with Bilal Madani. Inshallah, Bilal bhai.
Alhamdulillah, Hajj is an amazing pillar of Islam. And one understanding and one reasoning behind I say it's an amazing pillar of Islam is because if we look at the pillars of Islam, many of the pillars are specific types of worship. I'll give an example. Salah is an ibadate badaniya, which means a worship that's specified with a person's limbs and body. We offer salah, we don't have to pay for anything. Alhamdulillah, through the sadaqah of the Prophet ﷺ, because the Prophet ﷺ blessed feet touched this soil, the entire earth, the soil, became usable for tayammum, if need be. So a person, for example, when he is offering salah, he is offering a worship of his body. If we look at zakat, this is an ibadat maliyah, which is a worship specified with wealth. That a person once a year has to extract 2.5% of his wealth to give to those who are very most in need, the needy and the poor. And if we look at the blessed month of fasting,
subhanallah,
again, another ibadat badaniyah.
Bishop.
And a person is he's striving and he's controlling himself, and he is abstaining from those things which are originally permissible for a person, for a Muslim. But if you look at Hajj, Hajj is such Allah a pillar Allah. Of Islam, which includes both ibadat badaniya and ibadat maliya. That it's both an act of worship, which includes our body, where we have to do some form of worship, as well as it's we have to give some wealth in the way of Allah, meaning sadaqah, but as well as giving money to travel out, the expenses, the provisions of the entire travel. This is just one reason why Hajj is an amazing pillar, because it contains both types of ibadat. And alongside this, Sayyid Sahib, it's beautifully cited in Rafiqul Haramain that Hajj is a huge honor for a person, for a Muslim. And to such an extent, if we think about Hajj, the person who goes for Hajj and passes away, he is forgiven.
Allah.
A person who goes to Hajj and returns back, he is also forgiven.
Subhanallah.
A person who goes to Hajj, he passes away. The reward for Hajj will be written for him until the day of judgment.
Allahu Akbar.
There will be no accountability for the person, for the Haji, who passes away whilst on the journey of Hajj. There will be no questioning for him. The one who goes to perform Hajj, he sets off to perform Hajj or Umrah, he is under the divine protection of Allah.
Subhanallah.
A person who goes out to perform Hajj, whatever he supplicates for, his supplications are asked and answered. And whoever he supplicates forgiveness for, the Haji's dua is accepted on that person's behalf as well. And this is why our ulama mentioned and the scholars mentioned that when the Haji returns from performing Hajj, we should go to him. Before he returns back to his home, we should meet him and should ask them to do dua of forgiveness for us, because his dua is accepted.
Subhanallah.
So these are just a few reasons and points which I mentioned.
Subhanallah. Subhanallah. Kya baat hai Bilal bhai. Bade pyare andaaz mein shuru bhi kiya aur baat to wahi hai na, shuru bhi aqa alaihi salatu salam pe aur baat jaye bhi unhi ki taraf hai na. To ye bhi hai ki kahan se kahan aur lazmi si baat hai, authority power aqa alaihi salatu salam wo jante hain sabki, wo boliyan bhi sabki jante hain, wo dilon ke haal bhi sabke jante hain aqa alaihi salatu salam. To sahi baat hai, zindagi mein ek baar farz aur wo bhi kin par, جو اس کی بھی کنڈیشن دی گئی ہے کیا کیا ہونا چاہیے. یہ بھی دیکھیں آقا کے صدقے میں اس امت کو ملا ہے, یہ آقا علیہ الصلوۃ والسلام کے صدقے میں جو ہے یہ ایسی ایسی نعمتیں اور یہ ساری چیزیں ملی ہیں کہ یہ اسباب ہیں وہ بھی اس طرح ہیں, تو پھر جا کر آپ کے اوپر ہوتا ہے ورنہ تو آزمائش میں آ جاتے. یہ بھی سرکار کا کرم ہے. بہرحال ہم سب کو مبارک سفر حج کی اللہ تعالیٰ جو ہے بار 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 حاضری بار بار سعادت عطا فرمائے, آمین. جی حفیظ بھائی,
میں تھوڑا جا انہاں نے پٹواری چ دسا جڑی نے فضائل بیان کیتے
جی,
تاکہ کیا کہ ماڑے یار انگلش سمجھ بھی نہیں اشنی پھر انہاں کی تھوڑی ہو جائے سی, تے بھی تساں ماشاءاللہ ایک اور بھی نقطہ بیان کیتا. تے دیکھو حج جڑے پنج رکن نے اسلام نے, پہلے نہیں تو کیا بات ہے نا, پہلے نے کیا بات ہے, جس کلمہ پڑھیا نا وہ تو اس طرح ہی آج ماؤں نے پیٹا چ پیدا ہو گیا, ٹھیک ہے, اس کی کیا بات ہے. پھر اس طرح نماز نے بھی اپنی جگہ بہت بڑی شان ہے, روزے نے بھی بڑی شان ہے, زکات دینے نے اپنی جگہ. لیکن حج نہ تسا دیکھو, حج نے اسے نہ بیان کیتا نا سن مدنی کہ قیامت تک ہر سال حج نہ اس کی ثواب ملے, ثواب ملے ہر سال حج ہونا پیا,
سبحان اللہ,
ہر سال اس نے حج ہونا. جی تے اج ہی جس حج کری تشنا تے ویسے کہ 400 بندیاں نے شفاعت کر سی,
اللہ
جی سبحان, باقی رکنا ٹھیک ہے اپنی ویلیو ہی ہے, لیکن اس نے اپنا ہی جڑا نا
400 پیپل
400 رکنا,
اللہ
تے آنے آج ہی اچھا ہے, تو اس نے کار جانے سے پہلے اس کو جاؤ تو دعا کراؤ مغفرت نہیں, کیونکہ پہلو ہی بخشیا ہوا جانے,
سبحان اللہ.
جی اس نے بڑے بہت فضائل ہیں کہ جڑا ہے نا, لیکن جڑا تسا تھوڑی دیر پہلے ایک بیان کیتا کہ تکو اللہ تعالیٰ اسے قرآن پاک چاہ کہ آج فرض آ, لیکن اس اوپر جس پر طاقت ہی
جی
جی طاقت کیا دسیا گیا نے, صحت مند ہوا ہے
جی,
نابینا نہ ہوا ہے جی, پھر اسے طاقت نہ مطلب ہے زیادہ راہ بھی ہوا ہے اس نے کول, اتنا جی پیسہ ہوا ہے اس نے جانے واسطے, پھر اتنا بھی ہے کہ جتنے دہڑے نہ اسی کار کرا لیکن بھی خرچہ دے تو جائے, سواری بھی ہوا ہے اس نے کول, تے اے سات اٹھ جڑی نے شرائط حسن تے پھر ہے
جی,
عورت دے نال محرم بھی ہونا چاہینا وہ اپنی جگہ اس نے شرط ہے. تے ان ساریاں گلاں چوں دیکھو حج ایسا ہی سے دسیا کہ نماز جڑی ہے وہ بدن نہیں عبادت
جی,
جی اور زکات دینے مال نہیں عبادت ہی جی, لیکن حج یہ ہے کہ بندہ جان بھی مارنا مال بھی دینا اللہ نہیں راہ, لیکن اصل معاملہ حج نہ اس پالی ایک ہی چھوٹی جسے بار بار اس کو گفتگو کرنے ہیں, آپ زم زم پینے واسطہ ہے جب مسجد حرام ہی داخل ہو سو سنت اعتکاف کرنی تسا
جی,
جی ایک اتھے ایک نیکی لکھنے برابر ہے
جی,
لیکن اگر سنت اعتکاف نہیں کیتی مسجد نے اندر زم زم پیتا ایک لکھ گنا ایک گنا نہیں جگہ جی. یہ بہت ضروری ہے کہ جڑا بندہ حج پر جائے, ذکر کیتا رفیق الحرمین حضرت صاحب نے کتاب ہی انگلش ہی چوی ہے اردو چوی ہے اور اس چ میں نے کافی شافی معلومات ایک حاجی واسطے
نالج ہونا چاہیے,
نالج ہونا چاہیے نا جائے پہلو, اے نہ ہوے کچھ نہ کچھ کری تے موڑے
او
سمجھے میں بڑا حاجی ہاں تے نال بورڈ بھی لکھیا ہوا ہے, تے
کیا بات ہے کیا بات ہے, بہت ساری چیزیں اس کے اندر آ جاتی ہیں. واقعی چاہے لفظ بھی پہلی دفعہ سنا ہوگا, اب تو وہی بات ہے کہ پہلے ہوتا تھا کہ واقعی کہتے بندہ بگڑ گیا یار اس کو حج اور عمرے پہ بھیج دو تو واقعی وہ بس سدھر کے آئے گا, واقعی سدھر کے آتا تھا, اب تو وہی ہر سال حج پر بھی جا رہے ہیں, سال میں کئی دفعہ عمرے پہ بھی جا رہے ہیں لیکن نظر ایک بھی نہیں آتا ہے. حالانکہ حج مبرور کی نشانی یہی ہے کہ وہ بدل کر آئے, پہلے سے اچھا ہو کر آئے, گناہ کرتا تھا گناہ چھوڑ دے, نیکیوں کی طرف زیادہ مائل ہو جائے, لیکن ابھی ہوتا یہی ہے کہ وہ جا ہر سال رہا ہوتا ہے لیکن وہ چیز نہیں ہے تقویٰ پرہیزگاری جو نظر آنی چاہیے. اللہ ہمیں حج مبرور کی سعادت عطا فرمائے, واقعی جس کو مل گیا تو اس کے تو وارے نیارے ہوتے ہیں, ایسا ہو جیسے آج ہی ماں کے پیٹ سے پیدا ہوا, تمام گناہ رب کریم معاف فرما دیتا. یہ وہ حج عبادت ہی ایسی ہے, زندگی میں ایک ہی دفعہ ہے بس, بار بار جائیں تو اچھی بات ہے لیکن ایک دفعہ وہ بھی جو صاحب استطاعت ہو جو کنڈیشن ہے سارا کچھ, تو آپ سوچیں تو صحیح جب ایک ہی دفعہ ہے, نماز ہو جانا پانچ دفعہ پڑھنی ہے, اس کے مسائل ہزاروں ہمیں نہیں پتا, تو جو ایک دفعہ زندگی میں ہوگی اس کے مسائل کتنے ہوں گے, نماز کے مسائل نہیں پتا ہے تو جو زندگی میں ایک دفعہ, بڑے بڑے واقعات ہیں ہارون بھائی یقین کرے وہ مطلب خود کے سامنے پیش آئے ہوئے ویسے ہوتے ہیں نا, وہ جہاز میں جا رہے تھے میں نے پہلے بھی بلال بھائی ابھی تو ہمارے ساتھ ہی تھا حج کی سعادت پہ, تو اللہ بار بار دکھائے تو وہ یہیں سے چڑھے ہمارے ساتھ ہی لندن اور گروپ میں تھے, تو وہ پینٹ شرٹ پہنی ہوئی اور اب وہ جب آئے سب نے احرام احرام باندھے اور کہ چلے جی اتر نیت, تو ان کو پوچھ لیا حضرت آپ وہ احرام تو وہ تو بیگ میں پڑا ہوا ہے تو بیگ لگیج, تو میں کہا احرام نہیں بنا, بولے نہیں اتر کے باندھ لیں گے, یار اتر کے तो आने वाला है उतर के बांध लेंगे क्यों, तो दम दे देंगे दम। मतलब गुनाह पे भी कोई बंदा समझाए तो समझने को भी तैयार नहीं है कि भाई आप सीख कर जाते हैं कि वहां पर क्या करना है क्या नहीं करना है। अब वही बात है, वो एहराम उतार कर बैठे हुए, उससे पहले क्या करना होता है, बाल पहले अलग बनवाना है, तकसीर करनी है, क्या करना है, कोई मालूमात नहीं है। बस बैग उठाया और हज पे जा रहे हैं, थोड़ी वाहवा हो जाए, थोड़ी चीजें हो जाए, लोग बोले माशाल्लाह जी हज पे जा रहे हैं, मुबारकबाद भी देने, अच्छा जो ना है उसके बारे में बदगुमानी भी करते, जाने से पहले ही गुनाहों का अंबार लेकर। भाई यार कोई नहीं मिलने आया तो क्या हो गया, क्या प्रॉब्लम क्या आपको, आप अल्लाह अपने लिए हज करने जा रहे हो, अल्लाह की रिजा के लिए हज करने जा रहे हो, लोगों के लिए थोड़ी जा रहे हो, वो मुझसे जलता है इसलिए मिलने नहीं आया, तो ये चीज नहीं होनी चाहिए। वहां पर जाकर भी जो है ना वो ऐसी बदगुमानियों में पड़े होते, अल्लाह की रिजा के लिए तो अपने हार्ट को प्योर कर लें, साफ कर लें बिल्कुल, ना किसी के बारे में बुरा सोचे और ना किसी के बारे में बुरा कहें, बिल्कुल अपनी इबादत पे कंसंट्रेशन होनी चाहिए, और हज मबरूर की सादत मिल जाए तो मदीना मदीना हो जाएगा
इंशाल्लाह। एंड आई डोंट थिंक पीपल रियली रियलाइज द एक्चुअल इंपैक्ट दैट ए जर्नी डन प्रॉपर्ली कुड हैव ऑन देयर लाइव्स, एंड यू नो वी सी थ्रू यू नो द टाइम दैट इज वेस्टेड, द एक्शन दैट सम पीपल आर इन्वॉल्वड इन, you know, the priorities of people, even in, at such a place where, you know, some people, you know, I saw a clip not long ago of a man, he was in tears. And when asked, you know, what's the situation, he said that I've sold my house back home just so I could make this journey. I've sold my house, I have no house to go back to, just so that I could perform this Hajj and make this journey. And, you know, he was in tears and he was just praying that Allah subhanahu wa ta'ala accepts this journey of his. So there are such people who, you know, give up everything. You know, even in the subcontinent, we hear of stories of people, they're saving their whole lives. Their whole life savings, they save just so that they can make the journey once. And like mm-hmm. you said, you know, we have some people, they're making this journey time and time again, year on year. But they're going there, returning with sins. And, you know, you mentioned the story. Another story came to my mind. It was a person, he was doing Sa'i of Safa Marwa, and he seemed to be very exhausted. And when asked, like, you know, what's the situation? He said that it seems to be taking very long. And, you know, everyone knows that it's 7 rounds of Safa Marwa. But what this person was doing was, he was going to Safa and Marwa and counting that as one round.
Allah, 14 rounds.
And he made himself Allah 14 Allah. Rounds instead of 7. And so
both mistakes.
That it's actually 7 when you go to each end. So like this, you know, many people, they'll be watching other people doing Tawaf, doing Sa'i, doing all sorts. And even then, sometimes they get it wrong. So that's why knowledge, like we always emphasize, you know, especially for a journey like this, you're spending thousands of pounds, so much money. So, you know, if you were to do it properly. The other thing is, people need to realize the actual importance of the pillar. Many people, we see in our society as well, you know, the sisters, they will have a lot of gold from their wedding or whatever saved up. But they'll say that I have no savings, so, you know, Hajj is not further for me, in other words. But what they don't realize is if you have the ownership of wealth with which you could do Hajj, then Hajj is further upon you. Mm. For the time that you're delaying it, you're sinful. So again, this comes back to the original point of gaining knowledge. Gain knowledge of who it's further upon. If it's further upon you, learn how to do it. Make the intention, inshallah.
Allah Ta'ala will make it easy for you. Okay, now it's so expensive that you're saying that we've saved so much money. Hajj was already done. At that time, you didn't do it. So the Hajj was not finished on your own. वो अब आपको अदा करना है, अब आप कर्जा लें या जो भी करें, क्योंकि आप पे पहले हो गया था, आपने किया नहीं। अब बहुत से मिले कि जी हम तो सोच रहे थे 5,000 pounds का होगा, ये तो 9,000 पहुंच गया, अब अगले साल देखेंगे। अब ये आप नहीं कर रहे तो आप गुनाहगार हो रहे हैं, ये याद रखिएगा, क्योंकि हज आपके ऊपर फर्ज हो चुका था पहले से। तो आपको कोशिश करनी चाहिए थी पहले के जिसके ऊपर फर्ज है वो अपने फर्ज को अदा कर दे। अब वो जब तक नहीं कर रहे तो गुनाहगार, और इसके बारे में वहीदात भी है। मेरे आका अलैहि सलातो सलाम ने के बारे में क्या फरमाया, इंशाल्लाह वो भी सुनते हैं मुबल्लिगीन से, कि जो जिसके ऊपर हज फर्ज है और वो हज ना करे, इस्तताअत भी रखता हो, तो उसके बारे में क्या वहीदात है, ये भी हम सुनेंगे इंशाल्लाह अभी। लेकिन जिन्होंने नहीं किया है थोड़ा गौर करें, तौबा भी करें, और जिस तरह भी हो सके, अब तो हो गया, अब उलमा से पूछे, मुफ्तियाने कराम से पूछे। एक हमारे इस्लामी भाई है बर्मिंघम के, तो था माशाल्लाह दावत इस्लामी के बदनी माहौल की वजह से उनका माइंडसेट बना, अब जब प्राइस हुई तो क्या परेशान, लेकिन लगा हज फर्ज है, हज फर्ज है, अल्लाह ने असबाब बना दिए, वो मुसब्बिबल असबाब है। बात तो नियत की थी, तो वही बात है, नियत की बात होती है। کہ بندہ کوشش کرے تو اللہ تعالیٰ راستے آسان فرما دیتا.
The beloved Prophet صلی اللہ علیہ وسلم did give a warning that the one who is not prevented from performing Hajj by a genuine need, an oppressive ruler or a debilitating illness, and dies without performing it, then he may die as a Jew or as a Christian. Meaning that a person who is neglectful of performing Hajj, then there is severe danger of him experiencing a bad death. So what we have to understand is how important it is, like we've highlighted. And Sayyid Sahab, if subhanAllah, we go through a bit of the Hajj journey, I think that'll be good for the viewers of Monday channel, inshallah. They can learn something as well, inshallah. There's two things I'd like. One, we've highlighted already, the beautiful book, Rafiqul Haramain, is a must for every single Muslim. And if a person, he can obtain that very easily from the from any of the publishing bookshops of Dawat Islami, the Maktabatul Madinas. And secondly, very important, is the Hajj and Umrah application, which is published by Dawat Islami. And this is easy. People can download this right away, right at this moment. And this is a very important tool because people have their mobile phone with them more than they have anything else with them. Really, even, you know, family members and parents, they have their mobile phone with them more than they have their children around with them in today's time. So the reality is, I'm trying to mention is, you know, Dawat Islami has made it easy for us. The Hajj and Umrah application has summarized the guides of how to perform Umrah, how to perform Hajj, then those places which a person should try to visit when he's in Haramain Sharifain, those places where du'as are accepted, many du'as are written, and like this, so much more is just in this one application. So that's a humble first request. Secondly, now, if we begin from the 8th of Dhul-Hijjah, because these are from the days of Hajj start from approximately the 8th of Dhul-Hijjah til Haram. So first of all, the ulama mentioned actually that a person should try his utmost to go on the journeys to Mina, Muzdalifa, Arafat whilst walking. Why? Because it's actually mentioned that a person will receive the reward of 70 million good deeds will be written for every step until he returns back to Makkatul Mukarramah. This is for the person who walks to Mina, to Arafat, to Muzdalifa. 70 million good deeds for every step. And again, this is also mentioned in the Hajj and Umrah application. So when a person, he has put on his ihram, we're talking about the males, he's put on his ihram, and he makes the intention of Umrah, then he recites the Talbiyah, he can recite the Durood Sharif as well, and recites abundantly. And the concept is that he should try to leave, as soon as he offers Salatul Fajr, then they should set off to go to Mina Sharif. From Makkatul Mukarramah to Mina Sharif. So the reason is because it is Sunnah to offer 5 Salah in Mina Sharif. On the 8th of Dhul-Hijjah, 5 Salah. So you left after Fajr, try to get there. The timing is to get there before Zuhr Salah. So you offer Zuhr Salah of the 8th, Asr Salah, Maghrib, Isha, and Fajr of the 9th.
SubhanAllah.
5 of these Salah is Sunnah to offer in Mina Sharif. And within Mina, like I've mentioned as well, the applications will have everything in there. The Hajj and Umrah application, Rafiqul Haramain, mashallah, du'as are written within there. So whilst you're on the journey, and remember, just besides when you're beginning to do the tawaf of the Kaaba, Sayyid Sahab, when you're going to Mina, going to Arafah, going to Muzdalifah, this is where we should be doing, reciting the Talbiyah, as we just recite in the beginning, Labbaik Allahumma Labbaik, till the end. We should continue keeping our tongue moist in the dhikr of Allah. Keeping our tongue and our limbs in the remembrance of Allah. If a person performs wudu, obviously before setting off, performs ghusl, and before doing that, he recites Bismillahi walhamdulillah. He recites Bismillahi walhamdulillah before making wudu. Then as long as he is within the state of wudu, angels will write good deeds within his account. Now think about the haji who has knowledge. And he is prepared, and he or she has done this. Allah. Think about the good deeds that they are accumulating. This is also for outside of, it's not specific for Hajj, but before you perform wudu, to recite Bismillahi walhamdulillah, and then perform wudu, then inshallah, for as long as you remain in the state of wudu, angels will write good deeds in your count. Your limbs, your body parts will do the tasbih of Allah. Now think about a person who's a haji, who's going to perform Hajj. Again, it comes to knowledge. When you enter into Mina, there's a dua. When you set off for Mina, and so when you enter Mina and you spend time. So in Mina, people think, you know, what should we do? Within Mina, you are meant to do as much just good deeds as possible. Protect yourself from sins. It's 5 salah. So pretty much the entire day, you'll be there. You'll be in the heat. Again, the excellency that we mentioned a few programs ago regarding the one who remains patient upon the heat of Makkatul Mukarrama and then the reward that he will obtain for this. So we need to understand this point. Again, when you enter Mina Sharif, for these days, so from Zuhr Salah, Asr, Maghrib, Isha, and Fajr of the ninth, do good deeds, recite Quran Sharif. Maybe if you're in a group of Islamic brothers, deliver a bayan, mashallah. Like, alhamdulillah, in the environment of Da'at Islami, this is well known. Recite the Quran Sharif. Try to help people. Help the Hujjaj, make their life easier for them. If you have, you know, extra water, or if you have water bottles, give it to them. It's not a problem, but subhanAllah, Sayyid Sahab, we're living in the 21st century. And those who have, you know, even those who are living in the tents, because there's some who pay a bit more and they get a bit luxury services, right? In today's time, Sayyid Sahab, if you look at the luxury services, your mind will be taken off. That's how much ease has been given in today's time. You know, they're provided with boxes and boxes of water. But again, one concept a Haji should go with is that he will try to make other people, the other Hujjaj's life easy. What, in whichever way possible.
And niyat ye kare un hujjaj ki khidmat karunga.
Exactly. Allah Akbar, to serve and to serve the Hujjaj, and how much reward you'll obtain. Haji Abdul Habib Sahab, the Rukn Shura, Damat Barakatul Aliyah, mentioned in the Hajj Tarbiyat Ijtima that one way of being called time and time again to perform Hajj is that if you have this intention that I will go and serve the Hujjaj. He says this is a personal experience of his own. So this is a beautiful thing. So this was, Sayyid Sahab, the time of Mina. If you want to pause here, we can. Otherwise, the next day is the 9th of Arafah.
Allah Akbar. Koi baat hai ki Mina ke andar bhi kya hota hai? Sab ek hi libas ke andar, do chadron ke andar, har taraf white tent. Aajkal to luxury hai. Pehle kya hota tha ki pani bhi zamzam ka khud nikalna hota tha, apne saath lekar aana hota tha. Kitna pani carry kar sakte? Aaj to har cheez facilities hai. Lekin wahi baat hai, spirituality jo hai na, wo lene ka shauk kam ho gaya hai. اپنا ایک حساب باندھتے کہ میں اتنے قرآن کی تلاوت کروں گا, اتنا ذکر, کچھ بکس لے لیں کہ وہاں پہ پڑھوں گا. علم دین کے تو فضائل اتنے, ایک ایک علم کی بات سیکھنا, ایک ایک مسئلہ سیکھنے پہ تو پوری پوری رات کی عبادت کا ثواب ملتا ہے. تو اس طریقے سے ہم جو ہے وہ وہاں پر جو ہے اپنا دن جو ہے وہ پورا گزار سکتے ہیں. پھر یوم عرفہ کا جو دن ہے, اللہ اکبر, یوم تشریق, یوم عرفہ, یوم ترویہ, پھر آگے یوم النہر, یہ کیا کیا ہے انشاءاللہ ان کی بھی آپ کو ڈیفینیشن. یہ کہتے تو ہے لیکن ہے کیا, یہ کون سا یوم عرفہ کیوں کہا جاتا ہے, پھر یوم تروی کیوں کہا جاتا ہے, ترویہ, یوم جو ہے نہر کیوں کہا جاتا ہے, یہ بھی اسپیسیفک چیزیں جس کی وجہ سے ان کو کہا جاتا ہے. تو وہ بھی انشاءاللہ آپ کو بتاتے ہیں کہ عرفہ کے اندر کیا کرنا ہے آگے چل کے. فی الحال تو حفیظ بھائی دیکھتے ہیں وہ کیا بتاتے ہیں ہمارے کو.
سرکار مدینہ صلی اللہ تعالیٰ علیہ وآلہ وسلم آیا, اللہ تعالیٰ نے عبادت تعداد کی, بندیاں نے طرفوں جڑی تعریف لبنی نہ اس نے مکس نہ کرو, ٹھیک, اے نہ ہو تو سن سارے اعمال برباد ہو جا. اچھا, اس کی سا عام لفظاں چے اکثر نمود و نمائش تے ریاکاری, ٹھیک ہے. انہیں میں کسی کی کروائے تو میرے سنت اپنے بیان چ بائی بھی میں بانا ہے تو اس اندازہ لاؤ کہ دیکھو ویسے ہی شروع ہوا کہ فرض کرو ایک پاؤنڈ بھی دینے ہو نا مسجد اس سے اگر ریاکاری آئے گی نا یا دسنے واسطے آئے گی کسے نے اللہ نے اخلاص نہ ایک پاؤنڈ اس نے سارے سمجھنے کے الٹا وہ بال بن سی قیامت والے دیہاڑے 9-10 ہزار پاؤنڈ لائی تے کار بار چھوڑی تے اتنی مصیبت برداشت کی تھی پھر بھی یہ نہ ہوئے نا کہ بجائے اس نے کہ آج قبول ہونے نے سو میرا سو فرمانے کے کچھ لوگ گئے لڑائی پر وہ بحری جہازہ پر بیٹھے. اچھا ان ایک بندے جڑا نا اس کیا کیتا کہ چائے کندا ایک دیکچا کہ میں رائچ استعمال بھی کر سا اس کی چاہ شب لسا کھانا پینا جوڑا تو جی لے سا تو اس لے پھر اس کی بیچی چھوڑ سا. یعنی تکو صرف نیتا نہیں گل سی, اصل بھی مطلب اتنے پیسے لانے اتنا کچھ کرنے تو نیت کیا ہے, نمود و نمائش تو نہیں ہے, دسنے مارو تو نہیں ہے لوگوں کی, اللہ مارو چاہ رہے ہیں. یا ماشاء اللہ تھوڑی دیر پہلو آیا کہ کوئی ملنے واسطے نہیں آیا تو ہزار بدگمانیاں تو کون ضرور اور بڑا کچھ ہونا پیا ہونا ساڈے دوران جانے تھے. یہ تو میں سمجھنے کہ یہ تو مسئلہ ہی کون بدگمانی کرنا تو کوئی مسئلہ. اچھا بحری جہاز جانا پیا رات ہوئی تو فرشتے لتھے. اچھا یہ بندے ہوں ستے ہوئے تو انہیں چوں فرشتے آنے اس بندے نہ لکھ یہ جانا پیا اللہ نے راہ بچ, دوے نہ لکھ یہ اللہ نے راہ جانا پیا, تریے نہ لکھ. اچھا اس دیکھچی والے باری آئی فرشتے والے دوئے کہ لکھ اے بزنس واسطے جائی گیا.
اللہ
اوتھے ٹا مار لکھ پیا نہیں 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 میں بھی اس واسطے جا رہی اللہ نے راہ چاہ نہیں تو دیکھ چا نہیں سکندا ਤੁਸੀਂ ਆਹ ਮੈਂ ਉੱਥੇ ਜਾਈ ਵੇਚੀ ਛੋੜ ਸਾਂ ਜੀ ਨਹੀਂ 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 ਉਹ ਫਿਰ ਫਰਿਸ਼ਤਾ ਉਸਕੀ ਆਹਨਾ ਜਿਹੜਾ ਲਿਖਣਾ ਸਕੇ ਉਸਕੀ ਚੱਲ ਇਸਕੀ ਰਹਿਣ ਦੇ ਅੱਲਾਹ ਤਾਲਾ ਜੋ ਚਾਹੇ ਇਸ ਨਾਲ ਮਾਮਲਾ ਕਰਾ ਇਸ ਰਵਾਇਤ ਸੁੱਤੋਂ ਤੱਕੋ ਕਿ ਛੋਟੀਆਂ ਮੋਟੀਆਂ ਚੀਜ਼ਾਂ ਵੀ ਇਹ ਗੱਲ ਹੈ ਕੋਈ ਕਪਾਉਂ ਦਿੱਤਾ ਅੱਲਾ ਨੇ ਰਾਜ ਕੋਈ ਨਮਾਜ਼ ਦਿਖਾ ਦੱਸਣੇ ਵਾਸਤੇ ਪੜ੍ਹੀ ਛੋੜੀ ਇਹ ਤਾਂ ਚਲੋ ਕੋਈ ਖਰਚਾ ਕੋ ਨਹੀਂ ਇਸ਼ਨਾ ਇਤਨਾ ਖਰਚ ਵੀ ਕੀਤਾ ਜਾਨ ਮਾਰੀ ਕਿਤਨੇ ਦਿਹਾੜੇ ਘਰੋਂ ਰਹੇ ਕਾਰੋਬਾਰ ਕੰਮ ਵੀ ਬੰਦ ਕੀਤੇ ਫਿਰ ਵੀ ਤੁਸੀਂ ਲੋਕਾਂ ਕੇ ਦੱਸਣੇ ਮਾਰੇ ਯੋਗਾ ਰੇ ਕੀਤਾ ਤੇ ਐਸਾ ਨਾ ਹੋਵੇ ਕਿ ਕਿਆਮਤ ਦਾ ਦਿਹਾੜਾ ਉਲਟਾ ਅਜ਼ਾਬ ਬਣੀ ਜਾ ਸਾ ਵਸਦਾ ਹੈ ਕਿ ਤੂੰ ਤਾਂ ਲੋਕਾਂ ਕੇ ਦੱਸਣੇ ਮਾਰੇ ਕੀਤਾ ਸਾ ਤੂੰ ਤਾਂ ਇਹ ਹੈ ਕਿ ਹਰ ਸਾਲ ਤੂੰ ਅੱਜਾ ਪਰ ਜਾਣਾ ਸੈ ਮੈਂ ਇਸ ਸਾਲ ਵੀ ਗਿਆ ਇਸ ਸਾਲ ਵੀ ਗਿਆ ਇਸ ਸਾਲ ਵੀ ਗਿਆ ਕਿਆ ਤਾਂ ਗੁਆਂਢੀ ਆ ਕੋ ਤੂੰ ਖਾਣੇ ਵਾਸਤੇ ਘਰ ਰੋਟੀ ਵੀ ਕੋਈ ਨਹੀਂ ਸੀ ਉਸ ਬੱਚੇ ਨੇ ਸ਼ਾਦੀ ਵਾਸਤੇ ਪੈਸਾ ਕੋਈ ਨਹੀਂ ਸਾ ਤੇ ਤੂੰ ਮਤਲਬ ਕਿ ਤਸਵੀਰਾਂ ਹੀ ਕਢਾਉਣਾ ਰਿਹਾ ਤਾਂ ਸੈਲਫੀਆਂ ਬਣਾ ਰਿਹਾ ਤੇ ਮੈਂ ਅੱਜ ਪਰ ਜਾਈ ਰਿਹਾ ਤੇ ਇਸ ਬਾਰੇ ਚ ਮਾਲੂਮਾਤ ਕਿ ਨਾ ਮੁਫਤੀਆਂ ਨੇ ਕਰਾਮ ਕਰੂੰ ਨੁਮਾਇਆ ਲੈ ਸੁਨਤ ਕਰੂੰ ਕਿ ਕਿਆ ਮੈਂ ਕੀ ਕਰਨਾ ਚਾਹੀਦਾ ਇਸ ਹਵਾਲੇ ਚ ਕਿ ਕਿਆ ਮੈਂ ਹਰ ਸਾਲ ਅੱਜ ਪਰ ਜਾ ਹਰ ਸਾਲ ਇੱਕ ਵਾਰ ਦੀ ਫਰਜ਼ ਆਦੀ ਸਭ ਤੋਂ ਫਰਮਾਇਆ ਤਾਂ ਜਾਣਾ ਹੀ ਜਾਣਾ
ਜੀ
ਲੇਕਿਨ ਬਾਰ ਬਾਰ ਜਾਣਾ ਫਿਰ ਉਸਨੂੰ ਨਮਾਜ਼ ਦੀ ਨਮਾਇਸ਼ ਕਰਨਾ ਫਿਰ ਉਹ ਗੱਲ ਯਾਦ ਆਈ ਜੈਸੀ ਮੁਸਲ ਕੇ ਹਨ ਹੋਣਾ ਕਿ ਤੁਸੀਂ ਇਸ ਨੂੰ ਥੋੜੀ ਜੀ ਐਡ ਕਰੋ ਉਹ ਸੁਫੀਆਨ ਸੋਰੀ ਰਹਿਮਤੁਲਾਹੀ ਤਾਲਾ ਅਲੈ ਉਸ ਬੰਦੇ ਨੇ ਘਰ ਗਏ ਤੇ ਉਹ ਕਿਹਾ ਹ ਲੱਗਾ ਉਹ ਜਿਹੜੇ ਮੈਂ ਦੋ ਹੀ ਵਾਰੀ ਅੱਜਾ ਪਰ ਗਿਆ ਸਾਂ ਨਾ ਉਹ ਭਾਂਡੇ ਆਣ ਜਿਹੜੇ ਮੈਂ ਉੱਥੋਂ ਆਉਂਦੇ ਸੀ ਉਹਨਾਂ ਭਾਂਡਿਆਂ ਚ ਇਹਨਾਂ ਕੀ ਖਾਣਾ ਦੇ ਤੇ ਸੁਫੀਆਨ ਸੋਰੀ ਰਹਿਮਤੁਲਾਹੀ ਤਾਲਾ ਅਲੈ ਅੱਲਾਹ ਤਾਲਾ ਨੇ ਬਜ਼ੁਰਗ ਬੰਦੇ ਆਹ ਲੱਗਿਆ ਮਸਕੀਨ ਤੂੰ ਦੋ ਗੱਲਾਂ ਸਿਰਫ ਬਈਆਂ
ਅੱਲਾਹ ਅੱਲਾਹ
ਤੇ ਦੋ ਅੱਜ ਜ਼ਾਇਆ ਕਰੀ ਛੋੜੇ
ਦੋ ਜੁਮਲੋ ਕੇ ਬਦਲੇ ਮੇ ਦੋ ਹਜ ਕੇ ਸਵਾਬ
ਇੱਥੇ ਕਹਿਣ ਕਹਿ ਹੋ ਹੀ ਰਿਹਾ ਹੋਣਾ ਸਲਫੀਆਂ ਬਣੀਆਂ ਤਵਾਫ ਹੋ ਹੀ ਰਿਹਾ ਹੋਣਾ ਪਿੱਛੋਂ ਭਾਵੇਂ ਟੈਨ ਲੋਕ ਮੈਂ ਤੁਸ ਵਾਸਤੇ ਦੁਆ ਕਰਨਾ ਮੈਂ ਤਵਾਫ ਤੁਸਾਂ ਵਾਸਤੇ ਕਰਨਾ ਪਿਆ ਯਾਰ ਇਹਨੇ ਦੱਸਿਆ ਲੋਕਾਂ ਨੇ ਤਕਲੀਫ ਦੇਣੇ ਵਾਸਤੇ ਗਏ ਸੀ ਉੱਥੇ ਆਪਣੇ ਆਪੇ ਇੱਕ ਸ਼ੋਅ ਕਰਨੇ ਵਾਸਤੇ ਗਏ ਸੀ ਮੈਂ ਅੱਜ ਕਰਨਾ ਪਿਆ ਮੈਂ ਤਵਾਫ ਕਰਨਾ ਪਿਆ ਕਿ ਅੱਲਾ ਨੇ ਰਜ਼ਾ ਵਾਸਤੇ ਗਏ ਸਿਆ ਮਾੜੇ ਗੁਨਾਹ ਮਾਫ ਹੋ ਜਾਣ ਮਾੜੇ ਅੱਲਾ ਤਾਲਾ ਰਾਜ਼ੀ ਹੋ ਜਾ ਮਾੜੇ ਨਾਲ ਮਾੜੀ ਮਗਫਰਤ ਹੋਈ ਜਾਏ ਲੇਕਿਨ
ਅੱਲਾਹ
ਹਾਲਾਤ ਤਾਂ ਸਾਹਮਣੇ ਹੀ ਹੈ ਤੁਸੀਂ
ਬਾਤ ਬਾਤ ਤੋਂ ਆਗੇ ਉਸ ਵੀ ਚਲੀ ਗਈ ਨਾਮ ਹੀ ਬਦਲ ਜਾਤਾ ਅਰੁਣ ਭਾਈ ਨਾਮ ਹੀ ਚੇਂਜ ਹੋ ਜਾਤਾ ਬੋਲੇ ਕੌਣ ਹਾਜੀ ਉਹ ਖੁਦ ਬਖੁਦ ਹੀ ਹਾਜੀ ਲਗਾਉਣੇ ਲੱਗ ਜਾਂਦੇ ਆ ਉਹ ਲੋਕ ਗਿਆ ਔਰ ਨਾਮ ਪਹਿਲੇ ਕਿਹਾ ਤਾ ਫਾਰੂਕ ਸਾਹਿਬ ਅਬ ਆ ਗਏ ਜੀ ਹਾਜੀ ਫਾਰੂਕ ਆਪਕਾ ਨਾਮ ਕਿਆ ਜੀ ਹਾਜੀ ਫਾਰੂਕ ਠੀਕ ਹੈ ਆ ਜੀ ਅੱਛਾ ਫਿਰ ਦੋ ਦੂਸਰੇ ਸਾਲ ਕੇ ਬਾਅਦ ਦੂਸਰਾ ਕਿਹਾ ਜੀ ਆਪਕਾ ਨਾਮ ਕਿਆ ਫਿਰ ਨਾਮ ਬਦਲ ਗਿਆ ਆਪ ਤਾਂ ਬਚਪਨ ਦੇ ਇੱਕ ਹੀ ਨਾਮ ਲੈ ਕੇ ਚਲੇ ਆ ਰਹੇ ਜੀ ਅਲਹਾਜ ਫਾਰੂਕ ਚਲੇ ਕਿਆ ਬਾਤ ਹੈ ਆਪਕੀ ਫਾਰੂਕ ਸਾਹਿਬ ਆਪ ਅਬ ਗੌਰ ਕਰੇ ਮਤਲਬ ਇਸਮੇ ਵੀ ਰਿਆਕਾਰੀ ਨਜ਼ਰ ਨਹੀਂ ਆ ਰਹੀ ਤੋ ਕਿਆ ਹੈ ਵਾ ਹਮ ਆਪ ਨਾ ਸੋਚੇ ਕਿਸੀ ਕੇ ਬਾਰੇ ਮੇਂ ਜਬ ਵੀਰ ਸਾਹਿਬ ਮੰਦੀ ਚਲਾ ਕੋਈ ਇਹ ਕਹਤਾ ਹੈ ਤੋ ਆਪ ਨਾ ਸੋਚੇ ਆਪਕੋ ਇਜਾਜ਼ਤ ਨਹੀਂ ਹੈ ਬਦਗੁਮਾਨੀ ਕਰਨੇ ਕੀ ਬਦਗੁਮਾਨੀ ਵੀ ਹਰਾਮ ਔਰ ਜਹਨਮ ਮੇਂ ਲੈ ਕੇ ਆਤਾ ਹੈ ਲੇਕਿਨ ਜੋ ਕਹਤਾ ਹੈ ਵੋ ਯੇ ਗੌਰ ਕਰੇ ਵੋ ਕਿਉਂ ਕਹਤਾ ਹੈ ਆਪਕਾ ਨਾਮ ਕਾਰੀ ਫੁਲਾ ਅੱਛਾ ਠੀਕ ਹੈ ਕਾਰੀ ਸਾਹਿਬ ਤਬ ਕਿਸੀ ਨੇ ਕਹਿ ਦਿਆ ਕਿ ਆਪਕਾ ਨਾਮ ਮੇਰਾ ਨਾਮ ਨਵਾਜ਼ੀ ਫੁਲਾ ਤੋ ਲੈ ਯਾਰ ਯੇ ਕੌਣ ਤਾਂ ਪਹਿਲੀ ਦਫਾ ਸੁਣਾ ਬੋਲੇ ਸਾਲ ਤੁਮਨੇ ਜ਼ਿੰਦਗੀ ਮੇਂ ਇੱਕ ਦਫਾ ਹਜ ਕੀਆ ਤੋ ਹਾਜ ਹੀ ਲਗਾ ਲਿਆ ਮੈਂ ਤੋ ਰੋਜ਼ 5 ਨਮਾਜ਼ੇ ਪੜ੍ਹਤਾ ਤੋ ਮੈਨੇ ਨਮਾਜ਼ੀ ਫਾਰੂਕ ਲਗਾ ਲਿਆ ਤੋ ਕਿਆ ਹੋ ਗਿਆ ਆਪ ਬੋਲੋਗੇ ਯੇ ਕਿਆ ਬਾਤ ਹੈ ਹਾਂ ਤੋ ਆਪਕੀ ਕੌਣ ਸੀ ਬਾਤ ਹੈ ਫਿਰ ਬਈ ਹਜ ਅੱਲਾ ਕੇ ਲਈ ਕਿਆ ਲੋਗੋ ਕੋ ਕਿਉਂ ਬਤਾ ਰਹੇ ਫਿਰ ਬਾਹਰ ਬੋਰਡ ਵੀ ਲਗਾ ਹੋਗਾ ਅਲਹਾਜ ਫਾਰੂਕ ਸਾਹਿਬ ਦਰਵਾਜ਼ੇ ਕੇ ਬਾਹਰ ਤੋ ਜੀ ਹਫੀਜ਼ ਭਾਈ ਥੋੜੀ ਦੇਰ ਪਹਿਲੇ ਬਿਆਨ ਕਰ ਰਹੇ ਥੇ ਅਸਲ ਮੇਂ ਇੱਕ ਬਾਤ ਵੋ ਯੇ ਹੈ ਕਿ ਇਹ ਕਿਸ ਲਈ ਅੰਦਰ ਜੋ ਯੇ ਛੁਪਾ ਬੈਠਾ ਹੈ ਨਾ ਕਿ ਬਈ ਨੇਕੀ ਕਰ ਲਈ ਹੈ ਚਲ ਅਬ ਡੰਡੋੜਾ ਪੀਟ ਬਤਾ ਕੇ ਮੈਨੇ ਯੇ ਕੀ ਔਰ ਬਤਾ ਕੇ ਨੇਕੀਆਂ ਜ਼ਾਇਆ ਕਰ ਦੇ ਤੋ ਹਜੇ ਮਬਰੂਰ ਕੀ ਨਿਸ਼ਾਨੀਆਂ ਪੜੇ ਵੋ ਹਜੇ ਮਬਰੂਰ ਕੀਆ ਹੈ ਕਭੀ ਤਾਂ ਕੋਈ ਐਸਾ ਵੀ ਹੋ ਨਾ ਕਿ ਜਾਏ ਔਰ ਬਸ ਆ ਜਾਏ ਕਿਸੀ ਕੋ ਪਤਾ ਹੀ ਨਾ ਹੋਇਆ ਨਾ ਕੋਈ ਫੋਟੋ ਖਿੱਚੇ ਨਾ ਕੋਈ ਹਾਰ ਫੂਲ ਹੋ ਨਾ ਕੋਈ ਖਾਣੇ ਹੋ ਨਾ ਕੁਛ ਹੋ ਗਏ ਅੱਲਾ ਕੀ ਰੇ ਕੋਈ ਐਸਾ ਵੀ ਉਮਰਾ ਹੋ ਜਾਏ ਔਰ ਚੁੱਪ ਚਾਪ ਬਸ ਕੋਈ ਪਿਕਚਰ ਨਹੀਂ ਕੁਛ ਨਹੀਂ ਬਸ ਆ ਜਾਏ ਵਾਪਿਸ ਹੋ ਕਰ ਕਭੀ ਜ਼ਿੰਦਗੀ ਮੈਂ ਐਸਾ ਵੀ ਕਰ ਦੇਖੇ ਫਿਰ ਦੇਖੇ ਕਿਆ ਕੈਸੀ ਬਰਕਤਾਂ ਮਿਲਤੀਆਂ ਜੀ ਅਰੁਣ ਭਾਈ
ਸੇ ਸਬ ਜਸਟ ਨਾਟ ਲੌਂਗ ਅਗੋ ਯੂ ਮੈਂਸ਼ਨ ਸਪਿਰਚੁਅਲਿਟੀ ਐਂਡ ਆਈ ਵੁੱਡ ਸੇ ਇਨ ਫਰਮ ਦੋਸ ਹੂ ਯੂ ਨੋ ਆਰ ਪ੍ਰੈਕਟਿਸਿੰਗ ਔਰ ਟ੍ਰਾਈ ਟੂ ਬੀ ਪ੍ਰੈਕਟਿਸਿੰਗ This is a very common complaint you'll find that you know I don't find spirituality in my salah in my worship I don't feel that essence of worship and I feel like the time we're in undeniably the biggest thief of spirituality would be this device that we hold and love so dearly and you know even when we go to Hajj and Umrah you'll find people they're watching all sorts they're video Stuffy. calling oh look I'm here look I'm here now They're going live on social media. Look at this. Your purpose of going to those lands was not this. It was not to entertain other people, not to inform other people that I'm doing this, this, and this. The other thing is the company that you're surrounded with.
See, yahan ek arz kar do, chale agar kar liya, wo guna hai, nahi hai, wo alag matter hai. Lekin udhar Masjid-e-Haram mein jaakar maazallah kya dekh rahe hote hai, ye ab main aapko kya bolu, aap mujhse zyada behtar jante. Maazallah udhar bhi cricket match. ਉਧਰ ਵੀ ਫੁੱਟਬਾਲ ਮੈਚ ਉਧਰ ਵੀ ਮਾਜ਼ ਅੱਲਾ ਫਿਲਮ ادھر بھی ماشاءاللہ ایسی چیزیں چل رہی ہوتی ہے بیٹھے ہوئے, آپ کو ضرورت کیا آن کرنے کی, ادھر آپ کو نہیں پتا پھک کر کے کوئی آ جائے گا, اس میں آتا ہے نہیں آتا ایڈ, میں فلاں وہ یوٹیوب کے اوپر یہ دیا, بھائی آپ کو نہیں پتا پہلے کیا آتا ہے ایڈ, مسجد الحرام میں, حج کے ایام میں, جمعے کے دن, گناہ بھی ملٹی پلائی, آپ تھوڑا سا سوچیے گا اس بات پہ. جی ارون بھائی,
اینڈ دا سیکنڈ پوائنٹ آئی وانٹ ٹو کم ٹوورڈز واز دا کمپنی دیٹ یو کیپ, یو نو یو فائنڈ سچ پیپل دیٹ یو ٹریول ود, دے مائٹ وانٹ ٹو بی آن ون تھنگ, اور واٹ آر وی گوئنگ ٹو ایٹ نیکسٹ, اور وچ ریسٹورنٹ شڈ وی ٹرائی نیکسٹ, اوکے وین وی گو شاپنگ وچ مال شڈ وی گو ٹو, واٹ شڈ وی گیٹ نیکسٹ, واٹ شڈ آئی ٹیک فار مائی کڈ, اینڈ آل سورٹس, یو نو یو نیڈ ٹو فائنڈ پیپل ہو یو گو دیئر ود ہو ریمائنڈ یو آف اللہ سبحانہ وتعالیٰ, ہو ول میک یو ریئلائز دی امپورٹنس آف ویئر یو آر, the height and maqam of which place you've come to, which journey you've come upon. And no doubt, like Bilal bhai said earlier, is that if you go with the devotees of Rasul or the people from Dawat Islami, you will see this. Even on the way from Makkah to Mina Sharif, they will have a speaker and they'll be reading Naat Sharifs. Within the camps of Mina, within the camps of Arafat, they'll be having ijtima'at, they'll be doing Zikrullah, they'll be reminding you and constantly keeping you occupied in something good. And you will find this in not many places. Unfortunately, many people, they'll just be like, they'll go there, I'm exhausted, you know, I need water, I need this, I'm hungry, where's my child, where's this? You know, these few days that, you know, you have for this Hajj, exert yourself. Don't worry about your, you know, your luxurious diet, your clothes, like you said, that is the place to be in that state. You won't get the opportunity to do that when you're home, when you go to your country back home. That is a place to be in the state that you're in. And really try to feel the essence of how it must have been in the olden times. Even then, we mentioned, you know, we have the AC, so many luxuries, even the food, you get takeaways there now in the tents of Mina and Arafat. But still people complaining, this is cold, I didn't get this. And they'll be running to their leader. Oh, you know, I paid this as much. Is this what I paid for? And all sorts of complaints will be coming out of their mouth without them realizing of what they're doing and where they are. So this is just, you know, when you go there, just before you go, renew your intentions. Try to realize where you are, and inshallah, take it from there.
MashaAllah. Ji, 9 Zilhajj, subhanAllah.
Ji, Sayyidah, MashaAllah. And the 9th of Zilhajj, it's mentioned that obviously we will offer the Fajr of the 9th in Mina. And then it's mentioned after sunrise, then set off for Arafat. And again, try to get there before Salatul Zuhr. So again, on the way there, there's many supplications, many du'as. Remember, Arafat is that one of the fara'id, one of the obligations of the Hajj. Okay, the first one is Ihram, the person in the state of Ihram. The second is Wukufi Arafat. That person must stand, he must remain within the blessed land of Arafat. So within Arafat, the hukuk of Allah, hukukullah are forgiven. It's sunnah to make dua while standing in Arafat. And you see this, mashallah, many people are standing outside of their tents and supplicating to Allah, imploring, asking Allah subhanahu wa ta'ala. And so this is the blessed land of Arafat. There's so much to mention, Sayyid Sahab, but just simply we will be offering Salatul Zuhr there, Salatul Asr there. We will not offer Salatul Maghrib there, rather we will offer that with Salatul Isha in Muzdalifa, which is the next destination and location. So here we will offer our Salah on time and again continue with the dhikr of Allah. Continue by trying to make things easy for people. Allahumma hadini bil huda wa naqini wa asimni bil taqwa wa ghfir li fil akhirati wal ula. That's just one dua which is mentioned. And reciting Kalima Tawheed is something very important, highlighted in many books regarding the blessed time in Arafat. And then after Arafat, Sayyid Sahab, just very quickly, when departing to Muzdalifa, we will be between the time of Maghrib now. So the time of Maghrib would have already started. And by the time you set up from Arafat, you'll be getting to Muzdalifa Sharif. Now, when you arrive at Muzdalifa, it'll be the time of Isha. So then you will offer Salatul Maghrib and Salatul Isha together with one Adhan, one Iqamah for those to offer, with Jamaat. So you offer the Fard of Maghrib Salah, and then you offer the Fard of Isha Salah. And then you offer the Sunan of Maghrib, then the Sunan and Nawafil of Maghrib and Sunan Nawafil of Isha. Now in Muzdalifa, a very important action which must be done is to collect the stones or the pebbles that will be used for the Jamarat, for stoning the Shaitan, the Rami, on the 10th, 11th, and the 12th. So, and we will stay within Muzdalifah until Salatul Fajr. We will also, it mentions that it's better to stay there until the rising of the sun. So spending the night in Muzdalifah is Sunnat Mu'akkada, but to stay over there, staying over there is wajib. So the stipulated time for the stay over there is from dawn, so the time as soon as Fajr starts, until sunrise. And then after sunrise, set off. If one spends a single moment in Muzdalifah within the described duration, his stay in Muzdalifah will be valid. And obviously the one who offers Fajr Salah within the Fajr timing in Muzdalifah, his stay will also be valid. And then after Muzdalifah, Sayyid Sahab, after collecting the stones, it mentions in Rafiq al-Haramain to collect 49 stones, if I'm not mistaken.
Kuch extra bhi le lete hain na, waise 49 hai,
70. And the size of the stone should be the same size of a date seed. And make sure that it's a stone as well, mashallah. You'll see many hujjaj. One miracle of just the land of Muzdalifah, Sayyid Sahab, is that every year this happens. And again, and millions of people are at Muzdalifah, and still they can find 49.
Allah.
They can still find that amount that they need to complete their stoning. And then after Muzdalifah, we set off after sunrise, and we go to Mina again. And then inshallah, we'll go to the Jamarate Aqaba to stone the larger shaitan on the 10th of Dhul Hijjat al-Haram. Now, so after Muzdalifah, we are going back to Mina.
Muzdalifah mein hukukul ibad maaf kara hai, in open air mein rukna padta hai. Subhanallah.
Subhanallah. Yes, Sayyidah, that's another very beautiful point, that Muzdalifah is that blessed land where the rights of the people are forgiven. So again, a person the whole journey, if he is not thinking about this, and if he doesn't have this knowledge, how is he treating people?
Allah.
And then he's going to that land, he's doing dua, but he doesn't know that this land is where the rights of people are forgiven. Okay. He's violated so many people's, you know, rights before. So we have to have this knowledge. Again, and your Muzdalifah is that blessed land where you're on the open sky. So you're subhanAllah. It's an amazing time. So after...
Zindagi ki yaadgar raat hoti hai. Bilkul open kuch nahi hai. Allah.
And especially since in Makkah al-Mukarrama and Madinah al-Munawwara, at night time, there's such a nice, cool, fresh breeze. So the day is quite hot, quite humid. 30, sometimes 35, 39 degrees Celsius. But then when it comes to night, it's completely cool. And you find that refreshing environment. So on the 10th, we go to Jamaratul Aqaba, the big shaitan, and we stone him with the stones. So it's now time to perform the Qurbani. And the Qurbani will be performed. This Qurbani is wajib for the one who is performing Hajj Qiran and Hajj Tamattu. And this is not the same Hajj Qurbani that those non-Haji perform. Rather, this Qurbani for the Haji of Qiran and Hajj Tamattu is in gratitude of performing Hajj. And even if he is poor. And it mentions here, subhanAllah, that after Qurbani is done, then Halq or Taqseer is performed. And then a person will...
Halq or Taqseer ki bhi definition kar dein.
Inshallah.
49 leni hai aur ye 3 din mein jo hai inko marna hota hai. Pehla kaun sa aata hai, dusra kaun sa aata hai, teesra. Ye sara Rafiqul Haramain aap le lena, aap ke liye bilkul easy ho jayegi. App bhi download kar lein. To aap ke liye problem hi nahi hoga, inshallah.
So, Sayyid Sahab, yes... Halq is when obviously we, for the men, we shave our entire head. And taqseer or qasr is you can say the trimming of the hair. So a quarter of the head, and it's to one digit of the finger. And inshallah, again, Rafiq al-Haramain will explain this in more detail. After your halq taqseer is done, a person can now come out of the state of ihram, and he can wear his normal clothing, as they say. And then after this, on the 11th and 12th, a person will... go to perform tawaf ziyarat first. He will come back to Makkah al-Mukarramah, perform tawaf ziyarat, and then go on the 11th and 12th to perform the rami of the other jamarat, and then finally it will be tawaf rukhsat and the farewell tawaf. And this is necessary for the one who is performing hajj tamattu.
Yeah, please.
Shahji, ithe jehdi main gal kiti na ke uthe ne jehda na karamat aho Muzdalifah ni ke so saab lao jis vele agar 4 million
ہر
جی اگر 60 وچ آئے اتنے بڑے کتوں آئی جانے جی
جی
اس میدان سو دیکھو اور یہ بٹے اتنے جائی تے پھر اتنے مارنے دے رمی کرنے ਉਹ ਵੀ ਵੱਡੇ ਉਸ ਦੇਖੋ ਕੁਧਰ ਚਲੇ ਜਾਣੇ, ਇਹ ਵੀ ਤੇ ਇੱਕ ਮਤਲਬ ਜਿਹੜਾ ਨਾ ਬੜੀ ਅਜੀਬ ਸੀ ਬਾਤ ਹੈ ਉੱਥੇ ਬੰਦੇ ਜਾਣੇ ਤੇ ਕਰਨੇ ਤੇ ਹਰ ਚੀਜ਼ ਜੀ ਉੱਥੇ ਜਿਹੜਾ ਨਾ ਕਰਾਮਤ ਹੈ ਮੈਂ ਸਮਝਣਾ ਕਿ ਜਿਹੜੀ ਉੱਥੇ ਆਉਂਦੀ ਹੈ ਮਾਸ਼ਾਅੱਲਾ
ਜੀ ਬਿਲਾਲ ਬੇਸ਼ੱਕ ਸੀ ਸਭ ਸੋ ਦ ਜਮਰਾਤ ਇਟ ਵਿਲ ਟੇਕ ਪਲੇਸ ਔਨ ਦ 10th ਆਫ ਦੁਲ ਹਿਜਾ ਐਂਡ ਵੈਨ ਵੀ ਗੋ ਵੀ ਵਿਲ ਓਨਲੀ ਪਰਫਾਰਮ ਦ ਸਟੋਨਿੰਗ ਔਨ ਦ ਜਮਰਾਤ ਅਕਬਾ ਸੋ ਦ ਬਿਗ ਸ਼ੇਖ
ਫਸਟ ਡੇ
ਔਨ ਦ ਫਸਟ ਡੇ ਐਂਡ ਵੀ ਵਿਲ ਓਨਲੀ ਥਰੋ 7 ਓਕੇ ਸੋ ਦੈਨ ਦੈਟਸ 7 ਡਨ ਨਾਓ ਔਨ ਦ 11th and the 12th we there's 3 jamarat we will stone each of them 7 so 20 7 times 3 is 21 on day 11 and there's 3 again so 21 there 21 21 is 42 plus the first 7 is 49 so total of 49 the first day is 7 and the next days is 21 but 7 on each of the stones
tawafu ziyara jo hai wo lazmi isko bhi पढ़ कर जाइएगा कैसे करना है क्या है क्योंकि इसमें भी बहुत सारे मिस्टेक कर लेते हैं और तवाफ़ ज़ियारा लाजमी करना है जी हफीज़ भाई क्या फरमाते हैं आखिर में
ऐसी बार बार हज पर जाने हैं बार बार उम्रे पर जाने हैं जाना चाहिए ना क्योंकि रवायती चश्मा के आज एक आज दो आज सो तक जरा ना वो रिजक नहीं तंग दस्ती दूर करना रिजक की बरकत होनी और इस तरह मतलब के गुनाह सफाई करनी जिस तरह के सोना चांदी की जरा ना अगे च बहुत साफ सुथरा हो जाना ਲੇਕਿਨ ਇੱਕ ਬਜ਼ੁਰਗ ਲਿਖਣੇ ਇੱਕ ਵਾਕਿਆ ਅਰੇ ਮੈਂ ਬਹੁ ਅੱਜ ਕਿਤੇ ਬੜੀ ਦਫ਼ਾ ਅੱਜ ਪਰ ਗਿਆ ਬਾਰ ਬਾਰ ਔਰ ਬਾਜ਼ ਦਫ਼ਾ ਤਾਂ ਕੋਈ ਨਾਲ ਖਾਣੇ ਪੀਣੇ ਵਾਸਤੇ ਕੁਝ ਨਹੀਂ ਸਾ ਆਉਣਾ ਅਤੇ ਮੈਂ ਇੱਕ ਵਾਰੀ ਇਸ ਸਾਰੀ ਮੁਸ਼ਕਲਾਂ ਮੈਂ ਬਰਦਾਸ਼ਤ ਕੀਤੀਆਂ ਅਤੇ ਇੱਕ ਦਿਹਾੜਾ ਕਿਹਾ ਹੋਇਆ ਕਿ ਮਿੱਕੀ ਅੰਮਾ ਔਰ ਆਇਆ ਪਾਣੀ ਆ ਨਹੀਂ ਦਿਆ ਨਜ਼ਰ ਆ ਅਤੇ ਮਿੱਕੀ ਬੜੀ ਲੱਗੀ ਨਫਸ ਉੱਪਰ ਗੱਲ ਮੈਂ ਮਤਲਬ ਕਿ ਕਿਸ ਤਰ੍ਹਾਂ ਆ ਨਹੀਂ ਦਿਆ ਪਾਣੀ ਤੇ ਉਹ ਮਿੱਕੀ ਬਤ ਕੇ ਅੱਛੀ ਨਹੀਂ ਲੱਗੀ ਵਜ਼ਨ ਲੱਗੀ ਉਹਨਾਂ ਸਭ ਫਿਰ ਮੈਂ ਸੋਚਿਆ ਤੂੰ ਇਤਨੇ ਹਰ ਸਾਲ ਜਾਣਾ ਰਹੇ ਇਤਨੀ ਮੁਸੀਬਤਾਂ ਮੁਸ਼ਕਤਾਂ ਬਰਦਾਸ਼ਤ ਕਰਨਾ ਰਹੇ ਇਤਨੇ ਤਕਲੀਫਾਂ ਤੇ ਅੱਜ ਇੱਕ ਫਰਜ਼ ਗੱਲ ਤੂੰ ਕਿ ਅੰਮਾ ਹੁਕਮ ਦਿੱਤਾ ਤੂੰ ਉਹ ਨਹੀਂ ਕੀਤਾ ਤੇ ਉਹ ਫਰਜ਼ ਨਹੀਂ ਸਾ ਤੂੰ ਉਹ ਕਰਨਾ ਰਹੇ ਤੇ ਇਹ ਕਿਆ ਕਰਨਾ ਰਹੇ ਤੂੰ ਇਸਦਾ ਮਤਲਬ ਇਹ ਆ ਕਿ ਉਹ ਨਫਸ ਤੂੰ ਕੀ ਉਸ ਧੋਖਾ ਦੇ ਹੀ ਰੱਖਿਆ ਤੂੰ ਇਤਨੀ ਮੁਸ਼ਕਲ ਬਰਦਾਸ਼ਤ ਕਰਨਾ ਰਹੇ ਅੱਜ ਵਾਕਈ ਜੇ ਤੂੰ ਇੱਕ ਬਾਤ ਤੂੰ ਕੀ ਵਾਲਦੈਨ ਆਹੀ ਵਾਲਦਾ ਆਹੀ ਤੂੰ ਨਹੀਂ ਕੀਤੀ ਇਸਦਾ ਮਤਲਬ ਹੈ ਤੂੰ ਕਿਸੇ ਚੱਕਰ 'ਚ ਫਸਿਆ ਰਿਹਾ ਤੇ ਤੂੰ ਆਪਣੇ ਆਪ ਨੂੰ ਸਲਾਹ ਕਰ ਚਲੇ
ਅੱਲਾਹ ਅਕਬਰ ਵਾਕਈ ਇਹ ਸਾਰੀ ਚੀਜ਼ਾਂ ਨੋਟ ਕਰਨੇ ਕੀ ਹਾਰੂਨ ਭਾਈ ਆਪ ਕੀ ਮੈਸੇਜ ਦੇਂਗੇ
ਸੋ ਸਬ ਯੂ ਨੋ ਵੀ ਹੈਵ ਸੀਨ ਪੀਪਲ ਵੈਨ ਦੇ ਗੋ ਟੂ ਹਜ ਐਟ ਐਨ ਓਲਡ ਏਜ ਸੋ ਇਫ ਯੂ ਹੈਵ ਦੀ ਅਬਿਲਿਟੀ ਐਂਡ ਅੱਲਾਹ ਤਾਲਾ ਸੁਬਾਨਹੁ ਹਸ ਗਿਵਨ ਯੂ ਦਾ ਓਪਰਚੁਨਿਟੀ ਡੂ ਇਟ ਵਾਸ ਯੂ ਆਰ ਯੰਗ ਔਰ ਡੂ ਇਟ ਵਾਸ ਯੂ ਆਰ ਬਿਫੋਰ ਦੀ ਮੁਹਤਾਜੀ ਸਟੇਜ ਯੂ ਕੁਡ ਸੇ because inshallah you will feel the essence of it
inshallah
you will enjoy it and it will also be easy for you as well
yeah old age is very difficult for them waqi bahut mushkil hota hai aap kya message dena chahte hain bilal bhai
so if a person can get lost in today's day and age because there's a lot of shopping centers a lot of food places but we have to remain prepared we have to you know go get your food that's not a problem I'm not saying starve yourself go get what's necessary but come out you know cuz don't let this you know distract you from your main purpose was to worship Allah remember looking at the Kaaba is worship and all of these blessings may Allah subhanahu wa ta'ala grant us all a hajj mabrur inshallah in
subhanallah years. once in a lifetime jo istitaat rakhte hain un par farz hai aur phir uski kuch sharait bhi hain lekin ahadees ke andar jo hajj ki fazail hai is kuch aise kaam bhi hain ke jo aap अपने वतन में रहकर अपने घर में रहकर भी करें तो हज का सवाब मिल जाता है उसको क्यों नहीं करते दिखावे के लिए दुनिया को पता चल जाए माँ बाप को इज्जत की मोहब्बत की निगाह से देखो अल्लाह हज का सवाब अता फरमा फिर दो रकत इशराक पढ़े तो उसे भी हज और उमरे का सवाब मिलता है माँ बाप को रोज 100 दफा देखोगे मोहब्बत से अल्लाह ताला तुमको मकबूल हज का 100 दफा जो है वो सवाब अता फरमाएगा घर में मौजूद है सवाब लेकिन एक वो थोड़ा सा किसके लिए कर रहे हैं ये भी एक चेक करने की बात है अल्लाह हमें इखलास अता फरमाए और जो है वो इशराक को चाश पढ़ने की भी आदत बना ले इंशाल्लाह मदीना मदीना जिंदगी में हो जाएगा प्लीज लुक आफ्टर योरसेल्फ एंड कीप वॉचिंग मदनी चैनल सल्लु अलल हबीब सल्लल्लाहु ताला अला मोहम्मद सल्लल्लाहु अलैहि वसल्लम The path of knowledge is the way to Jannah.